ਜੋ 700 ਸਾਲਾਂ ਦੇ ਪੁਰਾਣੇ ਅਪਮਾਨ, ਬੇਇੱਜ਼ਤੀ, ਬੇਅਣਖੀ ਤੇ ਬੇਗੈਰਤੀ ਦੇ ਦਾਗਾਂ ਨੂੰ ਆਪਣੇ ਰੱਤ ਨਾਲ ਧੋਣ ਤੇ ਸਾਫ ਕਰ ਲਈ ਮੈਦਾਨ ਵਿੱਚ ਨਿੱਤਰ ਰਹੇ ਸਨ। ਉਹ ਆਪਣੀ ਜੀਵਨ ਅਹੁਤੀ ਪਾ ਕੇ ਆਪਣੀ ਕੌਮ ਵਿੱਚ ਨਵਾਂ ਜੀਵਨ ਤੇ ਨਵੀਂ ਰੂਹ ਫੂਕਣ ਵਾਸਤੇ ਖਾਲਸਾ ਪੰਥ ਵਿੱਚ ਪ੍ਰਵੇਸ਼ ਕਰ ਰਹੇ ਸਨ ਤਾਂ ਜੋ ਭਾਰਤ ਵਰਸ਼ ਨੂੰ ਹੀ ਖਾਲਸਾ ਭੂਮੀ ਬਣਾ ਸਕਣ। ਇਸ ਗਰੀਬੜੇ ਟੋਲੇ ਨੂੰ ਵੇਖ ਕੇ ਆਪਣੀ ਵਿਡਿਤਮ ਦੇ ਅਭਿਮਾਨ ਤੇ ਆਪਣੀ ਕੁਲ ਦੀ ਸ਼ਾਨ ਵਿੱਚ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਨਾ ਮਾਰਿਆ ਸੀ ਕਿ ਇਹਨਾਂ ਚਿੜੀਆਂ ਤੋਂ ਤੁਸੀਂ ਦੇਸ਼ ਦੀ ਰਾਖੀ ਕਰਵਾਓਗੇ, ਇਹਨਾਂ ਬਿੱਲੀਆਂ ਕੋਲੋਂ ਸ਼ੇਰਾਂ ਦਾ ਟਾਕਰਾ ਕਰਵਾਓਗੇ। ਜਵਾਬ ਵਿੱਚ ਗੁਰੂ ਜੀ ਕੀ ਕਹਿੰਦੇ ਨੇ, ਸਵਾ ਲਾਖ ਸੇ ਏਕ ਲੜਾਓ, ਚਿੜੀਓਂ ਸੇ ਮੈਂ ਬਾਜ ਤੜਾਓ, ਬਿੱਲੀਓਂ ਸੇ ਮੈਂ ਸ਼ੇਰ ਮਰਾਓ, ਤਵੀ ਗੋਬਿੰਦ ਸਿੰਘ ਨਾਮ ਧਰਾਓ। ਇਸ ਗੱਲ ਬਾਰੇ ਅਸਹਿਮਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਵੇਲੇ ਆਖਿਆ, ਕਿਸ ਮੌਕੇ 'ਤੇ ਉਚਾਰਨ ਕੀਤਾ, ਪਰ ਇਸ ਤੋਂ ਕਿਸੇ ਨੂੰ ਵੀ ਇਨਕਾਰ ਨਹੀਂ ਕਿ ਇਹ ਕਥਨ ਅੱਖਰ ਅੱਖਰ ਮਰਦਾਂ ਦੇ ਬਚਨ ਵਾਂਗ ਪੂਰੇ ਸਿੱਧ ਕਰ ਵਿਖਾਏ, ਕਿਹਾ ਅਤੇ ਕਰਕੇ ਵਿਖਾ ਦਿੱਤਾ। ਗੁਰੂ ਜੀ ਦੇ ਉਪਾਸ਼ਕ ਤੇ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਸਨ, ਕਿਸ ਕਿਸਮ ਦੀ ਸੱਚਾਈ, ਦਲੇਰੀ ਤੇ ਸ਼ਰਧਾ ਉਹਨਾਂ ਦੇ ਦਿਲਾਂ ਵਿੱਚ ਆਪਣੇ ਗੁਰੂ ਲਈ ਸੀ, ਅਸੀਂ ਉਸ ਦਾ ਕੁਛ ਵਰਣਨ ਪੰਜਾਂ ਪਿਆਰਿਆਂ ਦੇ ਵਿਸਥਾਰ ਵਿੱਚ ਕਰ ਆਏ ਹਾਂ। ਉਹਨਾਂ ਸਿੰਘਾਂ ਦੀ ਬਹਾਦਰੀ, ਦਲੇਰੀ, ਨਿਡਰਤਾ, ਮਾਰਸ਼ਲ ਸਪਿਰਿਟ, ਯੁੱਧ ਵੀਰਤਾ, ਇਹ ਤਾਂ ਉਹਨਾਂ ਕਾਰਨਾਮਿਆਂ ਤੋਂ ਭਲੀ ਪ੍ਰਕਾਰ ਸਿੱਧ ਹੋ ਜਾਂਦੀ ਹੈ ਜੋ ਗੁਰੂ ਜੀ ਦੇ ਜੀਵਨ ਵਿੱਚ ਹੀ ਉਹਨਾਂ ਕਰ ਵਿਖਾਏ ਅਤੇ ਬਾਅਦ ਵਿੱਚ ਅੱਜ ਤੱਕ ਕਰਦੇ ਆ ਰਹੇ ਹਨ। ਇੱਥੇ ਅਸੀਂ ਕੇਵਲ ਦੋ ਉਦਾਹਰਣਾਂ ਹੀ ਪੇਸ਼ ਕਰਦੇ ਹਾਂ। ਇੱਕ ਵਾਰ ਜਦ ਕਿਸੇ ਸਿੱਖ ਨੇ ਦਰਬਾਰ ਵਿੱਚ ਗੁਰੂ ਜੀ ਨੂੰ ਬੰਦੂਕ ਭੇਟ ਕੀਤੀ ਅਤੇ ਗੁਰੂ ਜੀ ਨੇ ਉਸ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਕਿਸੇ ਸਿੰਘ ਦੀ ਕੁਰਬਾਨੀ ਮੰਗੀ। ਉਸ ਸਮੇਂ ਕਈ ਸਿੰਘ ਨਿੱਤਰ ਕੇ ਆਏ ਅਤੇ ਹਰ ਇੱਕ ਇਹੋ ਆਖਦਾ ਕਿ ਗੁਰੂ ਜੀ ਮੇਰੇ 'ਤੇ ਕਿਰਪਾ ਕਰੋ, ਮੈਨੂੰ ਨਿਸ਼ਾਨਾ ਬਣਾਓ। ਇੱਕ ਹੋਰ ਵਾਰ ਹੱਸਦੇ ਹੱਸਦੇ ਗੁਰੂ ਜੀ ਨੇ ਇੱਕ ਸਿੱਖ ਵੱਲ ਇਸ਼ਾਰਾ ਕਰਕੇ ਆਖਿਆ ਕਿ ਜਾ ਉਸ ਨੂੰ ਜਾ ਕੇ ਫਾਂਸੀ ਦੇ ਦਿਓ। ਇਸ ਦੀ ਨਾ ਕੋਈ ਵਜ੍ਹਾ ਅਤੇ ਨਾ ਕੋਈ ਕਸੂਰ ਹੀ ਦੱਸਿਆ, ਬਸ ਇਹੀ ਆਖਿਆ ਕਿ ਗੁਰੂ ਨੂੰ ਉਸ ਦੇ ਸਿਰ ਦੀ ਲੋੜ ਹੈ। ਉਸ ਸਿੱਖ ਨੇ ਕਿਸੇ ਹੀਲ ਹੁੱਜਤ ਤੋਂ ਬਿਨਾਂ ਆਪਣਾ ਸਿਰ ਪੇਸ਼ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਅਤੇ ਆਖਣ ਲੱਗੇ ਕਿ ਅਜਿਹੇ ਹੀ ਮਰਜੀਵੜੇ ਅਤੇ ਸਿਦਕੀ ਸਿੱਖਾਂ ਨਾਲ ਮਜ਼ਲੂਮ ਹਿੰਦੂ ਜਾਤੀ ਦਾ ਉਧਾਰ ਹੋ ਸਕਦਾ ਹੈ। ਖੱਤਰੀ ਕੁਲ ਦੇ ਰਾਜੇ ਅਤੇ ਬ੍ਰਾਹਮਣਾਂ ਨੇ ਗੁਰੂ ਜੀ ਨਾਲ ਕੀ ਸਲੂਕ ਕੀਤਾ, ਇਤਿਹਾਸ ਤੋਂ ਸਾਰਾ ਸਿੱਖ ਜਗਤ ਬਾਖੂਬੀ ਵਾਕਫ ਹੈ। ਉਹ ਤਾਂ ਐਲਾਨੀਆਂ ਅਤੇ ਖੁੱਲ੍ਹ ਮਖੁੱਲਾ ਗੁਰੂ ਜੀ ਦੇ ਉਦੇਸ਼ ਅਤੇ ਜਾਤ 'ਤੇ ਸਖ਼ਤ ਵਿਰੋਧੀ ਹੋ ਗਏ। ਬ੍ਰਾਹਮਣਾਂ ਨੇ ਵਰਨ ਜਾਤੀ ਦੀਆਂ ਹੱਦਾਂ ਟੁੱਟਦੀਆਂ ਅਤੇ ਜੰਝੂ ਅਲੋਪ ਹੁੰਦੇ ਦੇਖ ਕੇ ਹੀ ਬਹੁਤ ਰੌਲਾ ਪਾਇਆ ਕਿ ਆਲੇ ਦੁਆਲੇ ਦੇ ਪਹਾੜੀ ਰਾਜਿਆਂ ਦਾ ਧਰਮ ਹੀ ਲੁੱਟ ਗਿਆ। ਜਿੱਥੇ ਲੁੱਟ ਗਿਆ ਉੱਥੇ ਨਸ਼ਟ ਅਤੇ ਬਰਬਾਦ ਵੀ ਹੋ ਗਿਆ, ਇਹ ਆਖ ਕੇ ਗੁਰੂ ਜੀ ਦੇ ਵਿਰੁੱਧ ਭੜਕਾਇਆ। ਪਹਾੜੀ ਰਾਜੇ ਇੱਕ ਤਾਂ ਇਸ ਕਰਕੇ ਗੁਰੂ ਜੀ ਤੋਂ ਔਖੇ ਸਨ ਕਿ ਉਹ ਨੀਵੀਂ ਜਾਤ ਵਾਲਿਆਂ ਨੂੰ ਉੱਚਾ ਚੁੱਕ ਕੇ ਉਹਨਾਂ ਦੇ ਬਰਾਬਰ ਖੜਾ ਕਰੀ ਜਾ ਰਹੇ ਸਨ। ਦੂਜਾ ਈਰਖਾ ਦੀ ਅਗਨੀ ਦੇ ਵੱਸ ਹੋਇਆਂ ਨੂੰ ਉਹਨਾਂ ਦੇ ਦਿਲਾਂ ਵਿੱਚ ਇਹ ਵੀ ਭਾਰੀ ਤੌਂਖਲਾ ਸੀ ਕਿ ਗੁਰੂ ਜੀ ਦੀ ਵੱਧ ਦੀ ਤਾਕਤ ਕਿਤੇ ਉਹਨਾਂ ਦੀਆਂ ਜੜ੍ਹਾਂ ਹੀਣਾ ਪੁੱਟ ਕੇ ਰੱਖ ਦੇਵੇ। ਕੁਝ ਪਹਾੜੀ ਰਾਜਿਆਂ ਦੀ ਜਾਤੀ ਦੁਸ਼ਮਣੀ ਤਾਂ ਗੁਰੂ ਜੀ ਨਾਲ ਪਹਿਲਾਂ ਹੀ ਕਾਇਮ ਹੋ ਚੁੱਕੀ ਸੀ, ਹੁਣ ਬ੍ਰਾਹਮਣਾਂ ਨੇ ਪਹਾੜੀ ਰਾਜਿਆਂ ਨੂੰ ਚੁੱਕਿਆ ਅਤੇ ਭੜਕਾਇਆ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਧਰਮ ਦੇ ਦੁਸ਼ਮਣ ਹਨ, ਸਾਨੂੰ ਸਭ ਨੂੰ ਮਿਲ ਕੇ ਉਹਨਾਂ ਦਾ ਅਜਿਹਾ ਨੱਕ ਵਿੱਚ ਦਮ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਤੇ ਸੁੱਖ ਦਾ ਸਾਹ ਨਾ ਮਿਲ ਸਕੇ। ਪਹਾੜੀ ਰਾਜਿਆਂ ਨੂੰ ਵੀ ਗੁਰੂ ਜੀ ਨੇ ਖਾਲਸਾ ਧਰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਪਰ ਆਪਣੇ ਕੁਲ ਅਤੇ ਜਾਤ ਦੇ ਅਭਿਮਾਨ ਵਿੱਚ ਫਸੇ ਹੋਇਆਂ ਨੇ ਘਿਰਣਾ ਪ੍ਰਗਟ ਕੀਤੀ ਅਤੇ ਗੁਰੂ ਜੀ ਦੀ ਵਿਰੋਧਤਾ ਕਰਨ ਲੱਗ ਪਏ। ਹਾਏ ਹਿੰਦੂ ਕੌਮ, ਤੇਰੇ ਤੋਂ ਵੱਡਾ ਅਕਿਰਤਕਣ ਕੌਣ ਹੋ ਸਕਦਾ ਹੈ? ਤੇਰੇ ਤੋਂ ਵਧੇਰੇ ਨਾ ਸ਼ੁਕਰਾਪਨ ਕਿਸ ਸ਼੍ਰੇਣੀ ਵਿੱਚ ਹੋ ਸਕਦਾ? ਸੱਚੇ ਕੌਮੀ ਭਗਤਾਂ ਦੀ ਨਾ ਕਦਰੀ ਤੇਰੇ ਤੋਂ ਜ਼ਿਆਦਾ ਹੋਰ ਕਿਸ ਨੇ ਕਰਨੀ ਹੈ? ਸੱਚੇ ਦੇਸ਼ ਭਗਤਾਂ ਨੂੰ ਦੁੱਖ ਤੇ ਤਸੀਹੇ ਦੇਣ ਵਿੱਚ ਤੇਰੇ ਨਾਲੋਂ ਜ਼ਿਆਦਾ ਜਾਂਗਲੀ ਤੇ ਵਹਿਸ਼ੀ ਹੋਰ ਕੌਣ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤਾਂ ਤੁਹਾਡੀ ਖਾਤਰ ਘਰ ਬਾਹਰ ਜਾਨ ਮਾਲ ਵਾਰਨ ਦੀ ਤਿਆਰੀ ਕਰ ਰਿਹਾ ਸੀ, ਇੱਥੋਂ ਤੱਕ ਕਿ ਆਪਾ ਵਾਰਨ ਦੀ ਤਿਆਰੀ ਵਿੱਚ ਜੁਟਿਆ ਹੋਇਆ ਸੀ। ਉਹ ਤੁਹਾਨੂੰ ਜਿਲਤ ਦੀ ਨੀਵੀਂ ਖੱਡ ਵਿੱਚੋਂ ਡਿੱਗਿਆਂ ਨੂੰ ਚੁੱਕ ਕੇ ਆਕਾਸ਼ ਤੇ ਪਹੁੰਚਾਉਣ ਦੀ ਧੁਨ ਵਿੱਚ ਮਗਨ ਸੀ, ਪਰ ਇਸ ਦੇ ਉਲਟ ਤੁਸੀਂ ਆਪਣੇ ਹੀ ਖੁਦਗਰਜੀ ਕੀਨੇ ਤੇ ਈਰਖਾ ਦੇ ਕਾਰਨ ਉਸ ਦੇ ਵਿਰੁੱਧ ਵਿਦਰੋਹ ਖੜਾ ਕਰ ਰਹੇ ਹੋ। ਇਸ ਨਾ ਸ਼ੁਕਰਪਨ, ਇਸ ਬੁਗਜ਼, ਕੀਨੇ ਤੇ ਈਰਖਾ ਕਾਰਨ ਹੀ ਸਦਾ ਤੁਸੀਂ ਗੁਲਾਮੀ ਦੇ ਪੱਟੇ ਨੂੰ ਗਲ ਵਿੱਚ ਪਾਈ ਫਿਰਦੇ ਰਹੇ ਹੋ। ਜੋ ਹੋਣਾ ਸੀ ਸੋ ਹੋ ਕੇ ਰਿਹਾ। ਰਾਜਪੂਤ ਕਸ਼ਤਰੀ ਪੁਣੇ ਦੇ ਜ਼ਬਾਨੀ ਦਾਅਵੇਦਾਰ ਭਾਰਤ ਦੇ ਬੇਵਕੂਫ ਤੇ ਜੰਗਲੀ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧੀ ਹੋ ਗਏ। ਉਹਨਾਂ ਵਿੱਚੋਂ ਕੁਝ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਨੂੰ ਤਕਲੀਫਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਜੀ ਦਾ ਮਹਾਨ ਤੇ ਬਲਵਾਨ ਦਿਲ ਅਜਿਹੀਆਂ ਤਕਲੀਫਾਂ ਤੇ ਮੁਸ਼ਕਲਾਂ ਤੋਂ ਕਾਬਰਨ ਤੇ ਡਰਨ ਵਾਲਾ ਤੇ ਨਹੀਂ ਸੀ, ਤੇ ਨਾ ਹੀ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਸੀ। ਪਰ ਉਹਨਾਂ ਦੇ ਪਵਿੱਤਰ ਉਦੇਸ਼ ਤੇ ਕਾਫੀ ਚੋਟ ਵੱਜੀ। ਉਸ ਸਮੇਂ ਦੇ ਖੱਤਰੀਆਂ ਤੇ ਬ੍ਰਾਹਮਣਾਂ ਉੱਪਰ ਪੱਥਰ ਦਿਲੀ, ਬੁੱਝ ਦਿਲੀ ਤੇ ਘਟੀਆਪਨ ਦੇ ਜੋ ਦਾਗ ਸਦਾ ਵਾਸਤੇ ਲੱਗ ਗਏ, ਉਹ ਕਦੇ ਵੀ ਉੱਤਰ ਨਹੀਂ ਸਕਦੇ। ਪਹਿਲਾ ਵਾਰ ਜਿਵੇਂ ਕਿ ਅਜਿਹੇ ਹਾਲਾਤਾਂ ਵਿੱਚ ਹੁੰਦਾ ਹੈ, ਪਹਾੜੀ ਰਾਜੇ ਨੇ ਇਹ ਕੀਤਾ ਕਿ ਗੁਰੂ ਜੀ ਨੂੰ ਆਖਿਆ ਕਿ ਉਹ ਉਹਨਾਂ ਦੇ ਇਲਾਕੇ ਵਿੱਚੋਂ ਨਿਕਲ ਜਾਣ ਤੇ ਅਨੰਦਪੁਰ ਛੱਡ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਗੁਰੂ ਜੀ ਦੇ ਸਿੰਘਾਂ ਨੇ ਉਹਨਾਂ ਦੀ ਪ੍ਰਜਾ ਦਾ ਜੋ ਨੁਕਸਾਨ ਕੀਤਾ ਹੈ ਉਸਦਾ ਇਰਜ਼ਾਨਾ ਰੁਪਈਆਂ ਵਿੱਚ ਭਰਨ, ਨਹੀਂ ਤੇ ਉਹਨਾਂ ਉੱਤੇ ਫੌਜੀ ਹਮਲਾ ਕੀਤਾ ਜਾਵੇਗਾ। ਗੁਰੂ ਜੀ ਅਨੰਦਪੁਰ ਨੂੰ ਕਿਉਂ ਤਿਆਗਦੇ ਜਦਕਿ ਉਹਨਾਂ ਦੇ ਪਿਤਾ ਜੀ ਨੇ ਜਰ ਖਰੀਦ ਜ਼ਮੀਨ ਲੈ ਕੇ ਨਗਰ ਵਸਾਇਆ ਹੋਇਆ ਸੀ? ਉਹ ਕਸ਼ਤਰੀ ਮਹਾਨ ਵੀਰ ਯੋਧੇ ਗੁਰੂ ਸਾਹਿਬ ਜੋ ਸਮੁੱਚੇ ਭਾਰਤ ਨੂੰ ਜ਼ਾਬਰ ਜਰਵਾਣਿਆਂ ਦੀ ਕੈਦ ਵਿੱਚੋਂ ਆਜ਼ਾਦ ਕਰਵਾਉਣ ਦਾ ਚਿੰਤਨ ਕਰ ਰਹੇ ਸਨ, ਉਹ ਉਹਨਾਂ ਰਾਜਿਆਂ ਦੀਆਂ ਗਿੱਦੜ ਭਵਕੀਆਂ ਸੁਣ ਕੇ ਆਪਣਾ ਫਕੀਰੀ ਆਲਣਾ ਭਾਵ ਘਰ ਬਾਰ ਕਿਵੇਂ ਛੱਡ ਕੇ ਬਾਹਰ ਜਾਣ ਦੀ ਸੋਚ ਸਕਦੇ ਸਨ? ਜਿਵੇਂ ਕਿ ਅਜਿਹੇ ਵੀਰਤਾ ਦੇ ਪੁੰਜ ਉਹਦੇ ਪਾਸੋਂ ਆਸ ਕੀਤੀ ਜਾ ਸਕਦੀ ਸੀ, ਗੁਰੂ ਜੀ ਨੇ ਰਾਜਿਆਂ ਨੂੰ ਉੱਤਰ ਦਿੱਤਾ ਕਿ ਰੁਪਈਆ ਤਲਵਾਰ ਨਾਲ ਤੇ ਆਨੰਦਪੁਰ ਗੋਲੀ ਨਾਲ ਹੀ ਲਿਆ ਜਾ ਸਕਦਾ ਹੈ। ਇਹ ਕਰੜਾ ਜਵਾਬ ਸੁਣ ਕੇ ਰਾਜਿਆਂ ਨੂੰ ਗੁੱਸਾ ਆਇਆ। ਇਸ ਉੱਤਰ ਨਾਲ ਰਾਜਪੂਤਾਂ ਦੇ ਖੂਨ ਨੇ ਜੋਸ਼ ਤੇ ਉਬਾਲ ਖਾਧਾ ਅਤੇ ਉਹਨਾਂ ਨੇ ਤਲਵਾਰ ਮਿਆਨ ਚੋਂ ਬਾਹਰ ਕੱਢੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲ ਵਧੇ। ਕਈ ਹਮਲੇ ਕੀਤੇ ਅਤੇ ਕਈ ਵਾਰੀ ਫੌਜਾਂ ਚੜ੍ਹਾ ਕੇ ਲਿਆਂਦੀਆਂ। ਹਰ ਵਾਰੀ ਜੋ ਨਤੀਜਾ ਨਿਕਲਦਾ ਰਿਹਾ ਉਸਦਾ ਥੋੜ੍ਹਾ ਜਿਹਾ ਸੰਖੇਪ ਜ਼ਿਕਰ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਦੇ ਇਸ ਤੂਫਾਨ ਬੇਤਮੀਜ਼ੀ ਅਤੇ ਮੁਸਲਮਾਨਾਂ ਦੇ ਤਸਬ ਦੇ ਹੜ੍ਹ ਵਿੱਚ ਖਾਲਸਾ ਧਰਮ ਦੀ ਸਥਾਪਨਾ ਕਰਕੇ ਬ੍ਰਾਹਮਣਾਂ ਅਤੇ ਮੁਲਾਣਿਆਂ ਦੇ ਝੂਠੇ ਵਿਸ਼ਵਾਸਾਂ ਅਤੇ ਬੇਕਾਰ ਮਜ਼ਹਬੀ ਨਿਯਮਾਂ ਉੱਤੇ ਤਾਂ ਵਿਜੇ ਪ੍ਰਾਪਤ ਕਰ ਲਈ ਸੀ, ਪਰ ਭਾਰਤ ਦੇ ਮੁਸਲਮਾਨ ਸ਼ਹਿਨਸ਼ਾਹ ਦੀਆਂ ਸ਼ਾਹੀ ਫੌਜਾਂ ਨੂੰ ਅਜੇ ਹਾਰ ਦੇਣੀ ਬਾਕੀ ਸੀ। ਇਸ ਦੇ ਲਈ ਉਹ ਅਜੇ ਵਿਉਂਤ ਬਣਾ ਰਹੇ ਸਨ। ਕਈਆਂ ਦੀ ਇਹ ਰਾਏ ਸੀ ਕਿ ਗੁਰੂ ਜੀ ਦੇ ਅਜਿਹੇ ਇਰਾਦੇ ਅਤੇ ਵਿਉਂਤਾਂ ਤਾਂ ਐਵੇਂ ਸੁਪਨਿਆਂ ਦੀ ਨਿਆਈ ਹਨ। ਏਡੀ ਵੱਡੀ ਹਕੂਮਤ ਅਤੇ ਤਾਕਤ ਦਾ ਕਿਸੇ ਜੰਗੀ ਸਮਾਨ ਤੋਂ ਬਿਨਾਂ ਟਾਕਰਾ ਇੱਕ ਵਿਅਰਥ ਸੁਪਨੇ ਤੋਂ ਸਿਵਾ ਹੋਰ ਕੀ ਹੋ ਸਕਦਾ ਹੈ? ਗੁਰੂ ਜੀ ਵਿਰੁੱਧ ਅਜਿਹਾ ਕਹਿਣਾ ਠੀਕ ਸੋਚ ਤੇ ਨਿਰਭਰ ਨਹੀਂ, ਸਗੋਂ ਇਹ ਇੱਕ ਐਸੀ ਨੁਕਤਾਚੀਨੀ ਔਰ ਟੈਂਦੀ ਕਲਾ ਹੈ ਜਿਸ ਵਿੱਚ ਬਹੁਤਾ ਵਜ਼ਨ ਨਹੀਂ। ਉਦੋਂ ਕੇਵਲ ਹਿੰਮਤ ਤੇ ਹੌਸਲੇ ਦੀ ਹੀ ਤਾਂ ਲੋੜ ਸੀ। ਏਸ਼ੀਆ ਦੀਆਂ ਸਾਰੀਆਂ ਹਕੂਮਤਾਂ ਕੇਵਲ ਇੱਕ ਇੱਕ ਆਦਮੀ ਦੀ ਹਿੰਮਤ ਨਾਲ ਹੀ ਕਾਇਮ ਹੋਈਆਂ ਸਨ। ਨਾਦਰ ਸ਼ਾਹ ਦੀ ਸਲਤਨਤ, ਬਾਬਰ ਦੀ ਸਲਤਨਤ, ਇਹਨਾਂ ਬਾਰੇ ਜਦ ਇਤਿਹਾਸ ਬੋਲਦਾ ਹੈ ਤੇ ਇਕੱਲਿਆਂ ਇਕੱਲਿਆਂ ਨੇ ਸ਼ੁਰੂ ਕਰਕੇ ਕਾਫਲੇ ਬਣਾ ਕੇ ਇੰਨੀਆਂ ਮਹਾਨ ਸਲਤਨਤਾਂ ਕਾਇਮ ਕੀਤੀਆਂ। ਕੇਵਲ ਇੱਕ ਆਦਮੀ ਨੇ ਕੁਝ ਹੋਰ ਆਦਮੀ ਇਕੱਠੇ ਕੀਤੇ, ਹੌਲੀ ਹੌਲੀ ਤਾਕਤ ਵਧਾਈ ਤੇ ਫਿਰ ਉਹ ਸ਼ਹਿਨਸ਼ਾਹ ਬਣ ਗਿਆ। ਇਸੇ ਤਰ੍ਹਾਂ ਗੁਰੂ ਜੀ ਵਿੱਚ ਹਿੰਮਤ ਸੀ, ਦਲੇਰੀ ਸੀ ਤੇ ਨਾਲ ਜਾਨਾਂ ਮਾਰਨ ਵਾਲੇ ਸਿੰਘ ਵੀ ਹਾਜ਼ਰ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਕਾਮਯਾਬ ਹੁੰਦੇ, ਪਰ ਕੁਝ ਕਾਰਨ ਅਜਿਹੇ ਸਨ ਕਿ ਉਹ ਆਪਣੇ ਉਦੇਸ਼ ਦੀ ਮੁਕੰਮਲ ਪ੍ਰਾਪਤੀ ਆਪਣੇ ਜੀਵਨ ਵਿੱਚ ਨਾ ਕਰ ਸਕੇ ਅਤੇ ਉਹ ਮੁਸਲਮਾਨਾਂ ਦੀ ਹਕੂਮਤ ਦੀ ਜੜ ਅਸਲੋਂ ਹੀ ਪੁੱਟ ਨਹੀਂ ਸਕੇ। ਪਰ ਉਹ ਆਪਣੇ ਲੜਾਕੇ ਸਿੰਘਾਂ ਰਾਹੀਂ ਅਜਿਹਾ ਭਾਂਬੜ ਬਾਲ ਗਏ ਜਿਸ ਵਿੱਚ ਅੰਤ ਨੂੰ ਮੁਗਲ ਹਕੂਮਤ ਸੜ ਕੇ ਸਵਾਹ ਹੋ ਗਏ। ਉਹਨਾਂ ਦੇ ਆਪਣੇ ਜੀਵਨ ਕਾਲ ਵਿੱਚ ਉਦੇਸ਼ ਮੁਕੰਮਲ ਨਾ ਹੋ ਸਕਣ ਦੇ ਕੁਝ ਵਿਸ਼ੇਸ਼ ਕਾਰਨਾਂ ਵਿੱਚੋਂ ਪਹਿਲਾ ਇਹ ਸੀ ਕਿ ਸ਼ਿਵਾਜੀ ਵਾਂਗ ਉਹ ਚਾਲਬਾਜ਼ ਨਹੀਂ ਸਨ ਅਤੇ ਧਾਰਮਿਕ ਆਗੂ ਹੋਣ ਕਰਕੇ ਉਹ ਫਰੇਬ ਅਤੇ ਧੋਖਾ ਕਦੇ ਨਾ ਕਰ ਸਕੇ ਅਤੇ ਨਾ ਹੀ ਅਜਿਹਾ ਕਰਨਾ ਉਹਨਾਂ ਆਪਣੀ ਸ਼ਾਨ ਦੇ ਅਨੁਕੂਲ ਸਮਝਿਆ। ਉਹ ਕੇਵਲ ਬਹੁਬਲ ਨਾਲ ਹੀ ਕਾਮਯਾਬੀ ਅਤੇ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਸਨ, ਜੋ ਕਿਸੇ ਹੱਦ ਤੱਕ ਸਦਾ ਹੀ ਮੁਸ਼ਕਿਲ ਹੁੰਦੀ ਹੈ। ਫਰੇਬ, ਠੱਗੀ, ਧੋਖਾ ਇਹ ਤਾਂ ਰਾਜਨੀਤੀ ਦੇ ਪੈਂਤੜੇ ਅਤੇ ਜੰਗੀ ਮੋਰਚੇ ਹੁੰਦੇ ਹਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਕਦੀ ਵਰਤਣਾ ਸੀ, ਨਾ ਵਰਤਿਆ ਔਰ ਨਾ ਹੀ ਅੱਗੇ ਵਰਤਣਾ ਚਾਹੁੰਦੇ ਸਨ। ਇਸ ਕਰਕੇ ਉਸ ਕਾਮਯਾਬੀ ਤੋਂ ਦੂਰ ਰਹਿ ਗਏ ਜਿਸ ਨੂੰ ਪੜਚੋਲੀਏ ਮੁਕੰਮਲ ਕਾਮਯਾਬੀ ਆਖਦੇ ਹਾਂ। ਦੂਜਾ ਕਾਰਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਨਾਲ ਸੁਲ੍ਹਾ ਸਫਾਈ ਨਾ ਹੋ ਸਕੀ। ਅਸਲ ਵਿੱਚ ਅਜਿਹੇ ਸਾਧਨ ਪੈਦਾ ਹੋਣ ਤੋਂ ਪਹਿਲਾਂ ਹੀ ਪਹਾੜੀ ਰਾਜਿਆਂ ਨੇ ਉਹਨਾਂ ਨਾਲ ਘਰੇਲੂ ਜੰਗ ਸ਼ੁਰੂ ਕਰ ਦਿੱਤੇ। ਰਾਜਿਆਂ ਨੇ ਗੁਰੂ ਜੀ ਨਾਲ ਧਾਰਮਿਕ ਵਿਰੋਧਤਾ ਕਾਰਨ ਜੰਗ ਸ਼ੁਰੂ ਕੀਤੀ ਅਤੇ ਗੁਰੂ ਜੀ ਵਰਗੇ ਖੁਦਾਰ ਬਲਵਾਨ ਯੋਧੇ ਲਈ ਅਜਿਹੇ ਮਜ਼ਬੀ ਕੱਢਣ ਅਤੇ ਉਹਨਾਂ ਦੇ ਇਸ ਚੈਲੰਜ ਨੂੰ ਕਬੂਲ ਕਰਨ ਦੇ ਸਿਵਾ ਉਹਨਾਂ ਕੋਲ ਹੋਰ ਕੋਈ ਚਾਰਾ ਹੀ ਨਾ ਰਿਹਾ। ਗੁਰੂ ਜੀ ਨੂੰ ਪੂਰੀ ਤਿਆਰੀ ਕੀਤੇ ਬਿਨਾਂ ਹੀ ਸਗੋਂ ਸਮੇਂ ਤੋਂ ਪਹਿਲਾਂ ਪਹਾੜੀ ਰਾਜਿਆਂ ਨੇ ਲੜਾਈ ਛੇੜ ਕੇ ਉਹਨਾਂ ਦੇ ਫੌਜੀ ਸਮਾਨ ਅਤੇ ਤਾਕਤ ਨੂੰ, ਜੋ ਅੱਗੇ ਹੀ ਕਾਫ਼ੀ ਸੀਮਿਤ ਸਨ, ਹੋਰ ਨੁਕਸਾਨ ਪਹੁੰਚਾਇਆ ਅਤੇ ਜਾਇਆ ਕੀਤਾ ਅਤੇ ਇਸ ਤਰ੍ਹਾਂ ਉਹਨਾਂ ਦੀ ਸਫਲਤਾ ਨੂੰ ਹੋਰ ਪਿੱਛੇ ਪਾ ਦਿੱਤਾ। ਤੀਜਾ ਕਾਰਨ ਇਹ ਸੀ ਕਿ ਭਾਵੇਂ ਬਹੁਤ ਦਲੇਰ, ਬਹਾਦਰ ਅਤੇ ਲੜਾਕੇ ਸਿੰਘ ਗੁਰੂ ਜੀ ਦੇ ਨਾਲ ਸਨ, ਪਰ ਉਹਨਾਂ ਨੂੰ ਫੌਜੀ ਸਿਖਲਾਈ ਦਾ ਅਜੇ ਬਹੁਤਾ ਚੰਗਾ ਅੱਛਾ ਮੌਕਾ ਨਹੀਂ ਸੀ ਮਿਲਿਆ ਅਤੇ ਪਹਾੜੀ ਰਾਜਿਆਂ ਨੇ ਲੜਾਈ ਉਹਨਾਂ ਦੇ ਗਲ ਪਾ ਦਿੱਤੀ। ਨਾਲ ਹੀ ਉਹਨਾਂ ਕੋਲ ਪੂਰਾ ਜੰਗੀ ਸਮਾਨ ਅਤੇ ਰਾਸ਼ਨ ਵੀ ਨਹੀਂ ਸੀ। ਕੋਈ ਮੁਲਕ, ਜ਼ਗੀਰ ਜਾਂ ਰਾਜ ਦੀ ਆਮਦਨ ਉੱਕਾ ਹੀ ਨਹੀਂ ਸੀ। ਪਹਾੜੀ ਰਾਜਿਆਂ ਨੇ ਗੁਰੂ ਜੀ ਦੇ ਧਰਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਇਨਕਾਰ ਹੀ ਨਹੀਂ ਕੀਤਾ, ਸਗੋਂ ਤਲਵਾਰ ਨਾਲ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਨਿੱਤਰ ਲਈ ਮਜਬੂਰ ਵੀ ਕੀਤਾ। ਜੋ ਵਕਤ ਤੋਂ ਪਹਿਲਾਂ ਗੁਰੂ ਜੀ ਅਤੇ ਉਹਨਾਂ ਦੇ ਸਿੰਘਾਂ ਨੂੰ ਬਹੁਤ ਨੁਕਸਾਨਦੇਹ ਸਾਬਤ ਹੋਇਆ। ਉਹਨਾਂ ਕਈ ਹਮਲੇ ਕੀਤੇ ਜਿਨ੍ਹਾਂ ਦਾ ਵਿਸਥਾਰ ਇਸ ਤਰ੍ਹਾਂ ਹੈ। ਇੱਥੇ ਥੋੜ੍ਹਾ ਜਿਹਾ ਇੱਕ ਗੱਲ ਨੂੰ ਸਪਸ਼ਟ ਕਰਦੇ ਚੱਲੀਏ ਕਿ ਕੋਈ ਮੁਲਕ ਜ਼ਗੀਰਾਂ ਜਾਂ ਵੱਡੇ ਵੱਡੇ ਖਜ਼ਾਨਿਆਂ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਉਹਨਾਂ ਦੇ ਪਾਸ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਥਾਪਿਤ ਕੀਤੀ ਹੋਈ ਸੰਗਤ, ਧਰਮਸਾਲ ਅਤੇ ਉਸ ਦੇ ਵਿੱਚ ਆਉਣ ਵਾਲੇ ਸ਼ਰਧਾ ਦਸਵੰਧ, ਇਹੀ ਗੁਰੂ ਪਾਤਸ਼ਾਹ ਜੀ ਦਾ ਏਡਾ ਵੱਡਾ ਖਜ਼ਾਨਾ ਸੀ ਕਿ ਜੋ ਅੱਜ ਤੱਕ ਅਖੁੱਟ ਅਤੇ ਅਟੁੱਟ ਹੈ। ਆਈਏ ਆਪਣੀ ਸਵਾਰਥਾ ਨੂੰ ਲਗਾਤਾਰ ਅੱਗੇ ਚਾਲੂ ਰੱਖਦੇ ਹੋਏ ਲਾਲਾ ਦੌਲਤ ਰਾਏ ਜੀ ਜੋ ਕਾਰਨ ਦਰਸਾ ਰਹੇ ਹਨ, ਉਹਨਾਂ ਵਿੱਚੋਂ ਪਹਿਲਾ ਕਾਰਨ ਪਹਾੜੀ ਰਾਜਿਆਂ ਦਾ ਬਾਰ ਬਾਰ ਹਮਲਾ ਕਰਨਾ। ਪਹਿਲਾ ਹਮਲਾ ਕਦੋਂ ਕੀਤਾ? ਜਦੋਂ ਗੁਰੂ ਜੀ ਪਹਾੜ ਦੀ ਜੂਹ ਵਿੱਚ ਸ਼ਿਕਾਰ ਖੇਡ ਰਹੇ ਸਨ ਕਿ ਉਸ ਮੌਕੇ ਦਾ ਫਾਇਦਾ ਉਠਾ ਕੇ ਰਾਜਾ ਆਲਮ ਚੰਦ, ਰਾਜਾ ਬਲੀਆ ਨੇ ਗੁਰੂ ਜੀ 'ਤੇ ਹੱਲਾ ਬੋਲ ਦਿੱਤਾ। ਗੁਰੂ ਜੀ ਨੇ ਆਪਣੇ ਥੋੜ੍ਹੇ ਜਿਹੇ ਸਾਥੀ ਸਿੰਘਾਂ ਸਮੇਤ ਜੋ ਸ਼ਿਕਾਰ ਵਿੱਚ ਨਾਲ ਹੀ ਸ਼ਾਮਲ ਸਨ, ਬੜੀ ਦਲੇਰੀ ਅਤੇ ਹੌਸਲੇ ਨਾਲ ਟਾਕਰਾ ਕੀਤਾ। ਥੋੜ੍ਹੇ ਸਮੇਂ ਵਿੱਚ ਬਹੁਤ ਤਿੱਖੀ ਟੱਕਰ ਹੋਈ ਅਤੇ ਰਾਜਾ ਬਲੀਆ ਮਾਰਿਆ ਗਿਆ ਅਤੇ ਜਿੱਤ ਗੁਰੂ ਜੀ ਦੀ ਹੋਈ। ਦੂਜਾ ਹਮਲਾ ਇਸ ਹਾਰ ਤੋਂ ਗੁੱਸਾ ਖਾ ਕੇ ਪਹਾੜੀ ਰਾਜਿਆਂ ਨੇ ਸੂਬਾ ਸਰਹੰਦ ਪਾਸੋਂ ਫੌਜੀ ਮਦਦ ਹਾਸਲ ਕੀਤੀ ਅਤੇ ਅਨੰਦਪੁਰ 'ਤੇ अल्लाह बोल दिता।